ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਹੋਰ ਰਸਨਾ ਨੂੰ ਕਰੀਏ ਪਵਿੱਤਰ, ਸਾਰੇ ਹੀ ਮਿਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ। ਪੰਥ ਪ੍ਰਕਾਸ਼ ਗ੍ਰੰਥ ਦੇ ਕਥਾ ਨੂੰ ਆਪ ਜੀ ਲੜੀਬੱਧ ਸ਼੍ਰਵਣ ਕਰ ਰਹੇ ਹੋ, ਇਤਿਹਾਸ ਇੱਥੋਂ ਤੱਕ ਪਹੁੰਚਿਆ ਹੈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਕੁੱਲੂ ਤੋਂ ਆਕਾਸ਼ ਮਾਰਗ ਦੇ ਰਾਹੀਂ ਉੱਡਦਾ ਹੋਇਆ ਬੰਦਾ ਬਹਾਦਰ ਰਣਭੂਮੀ ਦੇ ਵਿੱਚ ਸਿੰਘਾਂ ਦਾ ਸਾਥ ਦੇ ਰਿਹਾ। ਹੁਣ ਤੁਰਕਾਂ ਦਾ ਜਿਹੜਾ ਬੀਜ ਹੈ ਇਹ ਰਣ ਦੇ ਵਿੱਚ ਖਤਮ ਕਰ ਦੇਗਾ, ਐਸਾ ਲੱਗਦਾ ਹੈ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਹੀ ਕਥਾ ਨੂੰ ਮੈਂ ਪ੍ਰਾਰੰਭ ਕਰਦਾ ਹਾਂ। ਯੈ ਸੁਣ ਕਰ ਤਵ ਤੁਰਕ ਗਨ, ਕਾਂਪ ਉਠੇ ਸਭ ਐਸ, ਸਿੰਘ ਨਾਦ ਸੁਣ ਕਰੀ ਗਨ, ਕਾਂਪਤ ਹੈ ਡਰ ਜੈਸ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਜਦੋਂ ਤੁਰਕਾਂ ਨੂੰ ਐਸਾ ਪਤਾ ਲੱਗਾ ਕਿ ਰਣਭੂਮੀ ਦੇ ਵਿੱਚ ਹੁਣ ਬੰਦਾ ਬਹਾਦਰ ਸਾਡੇ ਵਿਰੁੱਧ ਦੇ ਵਿੱਚ ਸਿੰਘਾਂ ਵਾਲੇ ਪਾਸੇ ਹੋ ਕੇ ਲੜ ਰਿਹਾ, ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਇਸ ਪ੍ਰਕਾਰ ਦੇ ਨਾਲ ਸਾਰੇ ਫਿਰ ਡਰ ਗਏ ਨੇ, ਜਿਸ ਤਰ੍ਹਾਂ ਕਿ ਸ਼ੇਰ ਦੀ ਆਵਾਜ਼ ਨੂੰ ਸੁਣ ਕੇ ਵੱਡੇ ਵੱਡੇ ਜਿਹੜੇ ਹਾਥੀ ਨੇ ਉਹ ਕੰਬ ਜਾਂਦੇ ਨੇ। ਚਲੇ ਦੌਰ ਸਭ ਤੁਰਕ ਸਭ, ਹੋਇ ਘਰ ਅਤ ਪੈ ਪੀਤ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਫਿਰ ਸਾਰੇ ਦੇ ਸਾਰੇ ਤੁਰਕ ਡਰ ਦੇ ਨਾਲ ਉਥੋਂ ਭੱਜਣ ਲੱਗੇ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਸਾਰੇ ਬਹੁਤ ਜ਼ਿਆਦਾ ਭੈ ਭੀਤ ਹੋ ਗਏ ਨੇ, ਬਹੁਤ ਜ਼ਿਆਦਾ ਡਰ ਚੁੱਕੇ ਨੇ। ਪਰ ਮਗਰ ਤਿੰਨ ਸਿੰਘ ਸਭ, ਹਵੈ ਅਪੀਤ ਰਣ ਜੀਤ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਿਹੜੇ ਸਿੰਘ ਨੇ ਉਹ ਫਿਰ ਉਹਨਾਂ ਭੱਜਿਆ ਜਾਦਿਆਂ ਦਾ ਵੀ ਪਿੱਛਾ ਨਹੀਂ ਛੱਡਦੇ, ਉਹਨਾਂ ਦੇ ਮਗਰ ਭੱਜਦੇ ਨੇ। ਹਵੈ ਅਪੀਤ ਰਣ ਜੀਤ, ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਨਿਡਰ ਹੋ ਕੇ ਰਣ ਦੇ ਵਿੱਚ ਉਹ ਐਸਾ ਕਰ ਰਹੇ ਨੇ। ਸੋ ਇਸ ਪ੍ਰਕਾਰ ਦੇ ਨਾਲ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਾਰਤਾ ਨੂੰ ਕੁਝ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਬੰਦਾ ਆ ਗਿਆ ਸੁਣਿਆ ਤੁਰਕਾਂ ਨੇ ਜਾਂ, ਸਾਰੇ ਸੂਰਮੇ ਛੱਡ ਮੈਦਾਨ ਨੱਠੇ, ਜਿਵੇਂ ਸ਼ੇਰ ਦੀ ਆਵਾਜ਼ ਤੋਂ ਹਿਰਨ ਜਾਂਦੇ, ਤਿਵੇਂ ਬੰਦੇ ਪਾਸੋਂ ਮੁਸਲਮਾਨ ਨੱਠੇ। ਲਓ ਖੁਸ਼ਕ ਹੋਵੇ ਵਿੱਚੋਂ ਜੁੱਸਿਆਂ ਦੇ, ਪਾਂਜ ਖਾ ਕੇ ਸਾਰੇ ਪਿਛਾਂ ਖਾਣ ਨੱਠੇ, ਮੁੜ ਮੋੜ ਕੇ ਮੂੰਹ ਨਾ ਵੇਖਦੇ ਨੇ, ਇੱਕ ਦੂਸਰੇ ਦੇ ਅੱਗੇ ਜਾਣ ਨੱਠੇ। ਜੋਰ ਸਾਰਿਆਂ ਦੇ ਫਿਰ ਕੁਸੜ ਗਏ, ਗਿੱਧੀ ਹੋ ਕੇ ਲੈ ਪ੍ਰਾਣ ਨੱਠੇ, ਬੰਦੇ ਸਾਹਮਣੇ ਕੋਈ ਨਾ ਠਹਿਰ ਆਏ, ਅੱਗੋਂ ਡਰ ਕੇ ਸਭ ਜਵਾਨ ਨੱਠੇ। ਗ੍ਰੰਥਾਕਾਰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਕਿ ਕੋਈ ਵੀ ਜਿਹੜਾ ਤੁਰਕ ਸੀ ਫਿਰ ਬੰਦੇ ਬਹਾਦਰ ਦੇ ਸਾਹਮਣੇ ਰੁਕਿਆ ਨਾ। ਫਤਿਹ ਸਿੰਘ ਨਵਾਬ ਨੇ ਛੇਰ ਤੁਰੰਗ ਬਦੇਰ। ਇਸ ਤੋਂ ਬਾਅਦ ਜਿਹੜਾ ਨਵਾਬ ਸੀ ਫਤਿਹ ਸਿੰਘ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਿੰਘ ਸੀ, ਓਹਨੇ ਆਪਣੇ ਬੜੀ ਘੋੜੇ ਨੂੰ ਅੱਗੇ ਤੋਰਿਆ। ਫਤਿਹ ਦੀਨ ਸਰਦਾਰ ਕੋ ਡਾਰਿਓ ਧਰ ਕਟ ਗਿਰ। ਓਹਦਾ ਮੁਕਾਬਲਾ ਕਰਨ ਦੇ ਵਾਸਤੇ ਫਤਿਹ ਦੀਨ ਇੱਕ ਜਰਨੈਲ ਸੀ ਤੁਰਕਾਂ ਵਾਲੇ ਪਾਸਿਓਂ, ਡਾਰਿਓ ਧਰ ਕਟ ਗਿਰ। ਇਸ ਫਤਿਹ ਸਿੰਘ ਨੇ ਉਸ ਫਤਿਹ ਦੀਨ ਜਰਨੈਲ ਨੂੰ ਕੱਟ ਕੇ ਧਰਤੀ ਦੇ ਉੱਤੇ ਸੁੱਟ ਦਿੱਤਾ। ਹਾਜੀ ਇਸਮਾਇਲ ਖਾਂ ਯਾਰ ਬੇਗ ਖਾਂ ਯਾਦ, ਤੁਰਕਣ ਕੇ ਸਰਦਾਰ ਬਹੁ ਬੰਦੇ ਹਤੇ ਬੇਖਾਦ। ਇਸਮਾਇਲ ਖਾਂ, ਹਾਜੀ ਯਾਰ ਬੇਗ ਖਾਂ, ਐਸੇ ਜਿਹੜੇ ਤੁਰਕਾਂ ਦੇ ਵੱਡੇ ਵੱਡੇ ਸਰਦਾਰ ਸਨ, ਵੱਡੇ ਵੱਡੇ ਜਰਨੈਲ ਸਨ, ਇਹਨਾਂ ਸਾਰਿਆਂ ਨੂੰ, ਬਹੁਤਿਆਂ ਸਾਰਿਆਂ ਨੂੰ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬੰਦੇ ਬਹਾਦਰ ਨੇ ਮਾਰ ਦਿੱਤਾ। ਮੁੰਨੇ ਅਮਖਾਂ ਨਿਜ ਜਾਣ ਲੈ ਪਹੁੰਚੋ ਦਿੱਲੀ ਇੱਕ। ਇੱਕ ਮੁਨਿਮ ਖਾਂ ਨਾਂ ਦਾ ਜਰਨੈਲ ਸੀ ਜਿਹੜਾ ਕਿ ਆਪਣੀ ਮਸਾਂ ਮਸਾਂ ਜਾਨ ਨੂੰ ਬਚਾ ਕੇ ਤੇ ਦਿੱਲੀ ਦੇ ਵਿੱਚ ਪਹੁੰਚਿਆ ਸੀ। ਔਰ ਤੁਰਕ ਸਭ ਪੰਥ ਨੇ ਇੱਕ ਇੱਕ ਮਾਰਿਓ ਛੇਕ। ਬਾਕੀ ਸਾਰੇ ਤੁਰਕਾਂ ਨੂੰ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਵਿੰਨ ਵਿੰਨ ਕੇ ਇਹਨਾਂ ਸਿੰਘਾਂ ਨੇ ਮਾਰ ਦਿੱਤਾ। ਹਾਲ ਚਾਲ ਸਭ ਦੇਸ ਮਜਾਰੇ, ਪਾਰੀ ਫੇਰ ਤਵ ਆਏ ਅਪਾਰੇ। ਕਵੀ ਜੀ ਬਿਆਨ ਕਰਦੇ ਨੇ ਕਿ ਜਦੋਂ ਦੇਸ਼ ਦੇ ਵਿੱਚ ਬਹੁਤੀ ਸਾਰੀ ਹਲਚਲ ਮੱਚੀ ਹੈ, ਉਸ ਵੇਲੇ ਕਵੀ ਜੀ ਬਿਆਨ ਕਰਦੇ ਨੇ ਕਿ ਬਹੁਤ ਜ਼ਿਆਦਾ ਫੇਰ ਅਪਾਰ ਬਹੁਤੇ ਆਏ। ਚਲੇ ਤੁਰਕ ਸਭ ਠੌਰ ਬਿਹਾਈ, ਦਿੱਲੀ ਔਰ ਅਧਿਕ ਪੈ ਪਾਈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਾਰੀਆਂ ਥਾਵਾਂ ਨੂੰ ਛੱਡ ਕੇ ਜਦੋਂ ਤੁਰਕ ਦੌੜ ਗਏ ਨੇ, ਦਿੱਲੀ ਦੇ ਵੱਲ ਜਦੋਂ ਜਾ ਕੇ ਖਬਰ ਦਿੱਤੀ ਹੈ, ਫਿਰ ਸਾਰਿਆਂ ਦੇ ਮਨ ਦੇ ਵਿੱਚ ਬਹੁਤਾ ਜ਼ਿਆਦਾ ਡਰ ਪੈਦਾ ਹੋਇਆ। ਫਤਿਹ ਦੀਨ ਨੂੰ ਮਾਰਿਆ ਫਤਿਹ ਸਿੰਘ ਨੇ, ਬਾਕੀ ਭੱਜ ਕੇ ਜਾਣ ਛਪਾਣ ਨੱਠੇ। ਯਾਰ ਬੇਖ ਖਾਂ ਵਿੱਚ ਮੈਦਾਨ ਰਿਹਾ, ਲੋਥਾਂ ਖਾਨ ਨੂੰ ਕਈ ਸੁਆਣ ਨੱਠੇ। ਇਸਮਾਇਲ ਖਾਂ ਦੀ ਲੋਥ ਪਈ ਰੁਲਦੀ, ਜਮ ਰਾਜ ਦੇ ਦੂਤ ਉਠਾਣ ਨੱਠੇ। ਮੁਨਿਮ ਖਾਂ ਮੁਨੀਰ ਗਏ ਭੱਜ ਦਿੱਲੀ, ਛੱਡ ਜੰਗ ਦੇ ਸਾਜ ਸਮਾਨ ਨੱਠੇ। ਬੰਦੇ ਵਿੱਚ ਮੈਦਾਨ ਦੇ ਫਤਿਹ ਪਾਈ, ਤੁਰਕ ਹੋ ਕੇ ਸਭ ਹੈਰਾਨ ਨੱਠੇ। ਦੇਸ ਛੱਡ ਗਏ ਫੇਰ ਕਰਤਾਰ ਸਿੰਘਾ, ਦਿੱਲੀ ਵੱਲ ਸਾਰੇ ਮੁਸਲਮਾਨ ਨੱਠੇ। ਇਸ ਪ੍ਰਕਾਰ ਦੇ ਨਾਲ ਕਵੀ ਜੀ ਬਿਆਨ ਕਰਦੇ ਨੇ ਕਿ ਦਿੱਲੀ ਦੇ ਵੱਲ ਸ਼ਿਕਸਤ ਨੂੰ ਖਾ ਕੇ, ਹਾਰ ਨੂੰ ਖਾ ਕੇ ਮੁਸਲਮਾਨ ਭੱਜੇ ਨੇ। ਪਰ ਉਹ ਵਖਤ ਤੁਰ ਕਨ ਪਰ ਪਾਰੀ, ਬੰਦੇ ਮਾਰ ਕਰੇ ਸਭ ਖੁਆਰੀ। ਬੰਦੇ ਨੇ ਮਾਰ ਮਾਰ ਕੇ ਤੁਰਕਾਂ ਨੂੰ ਬਹੁਤਾ ਜ਼ਿਆਦਾ ਖੁਆਰ ਕੀਤਾ। ਕਵੀ ਜੀ ਬਿਆਨ ਕਰਦੇ ਨੇ ਕਿ ਤੁਰਕਾਂ ਦੇ ਉੱਤੇ ਬੜਾ ਬਿਪਤਾ ਦਾ ਜਿਹੜਾ ਸਮਾਂ ਹੈ ਉਸ ਵੇਲੇ ਬਣਿਆ ਹੋਇਆ ਸੀ। ਸੁਣ ਸੁਣ ਬੰਦੇ ਕਾ ਤਵੇ ਆਮਨ, ਦੌੜ ਗਏ ਤਜ ਤੁਰਕ ਗਰਾਮਨ। ਬੰਦੇ ਬਹਾਦਰ ਦੇ ਆਉਣੇ ਨੂੰ ਸੁਣ ਸੁਣ ਕੇ ਕਵੀ ਜੀ ਬਿਆਨ ਕਰਦੇ ਨੇ ਕਿ ਬਹੁਤੇ ਸਾਰੇ ਜਿਹੜੇ ਤੁਰਕ ਸਨ ਆਪਣੇ ਘਰਾਂ ਨੂੰ, ਆਪਣੇ ਪਿੰਡਾਂ ਨੂੰ ਛੱਡ ਛੱਡ ਕੇ ਦੌੜ ਗਏ ਸਨ। ਫਿਰ ਤੇਰਾ ਵੜੀ ਲੋ ਸਭ ਦੇਸ, ਲਾਇਓ ਛੁਡਾਏ छिनक में वेसें। जिस प्रकार दे नाल पहला बंदे बहादुर ने त्रावड़ी दे उते कब्जा कीता सी, इलाका सिंघां नूं दित्ता सी, पर बाद दे विच तुरकां दी सेना ने जोर दे के इह इलाका छुड़वा लिया सी। हुण कवि जी बयान करदे ने कि जिस तरह छुड़वाया सी उसे प्रकार दे नाल वापस उस इलाके दे उते बंदे बहादुर ने अपना कब्जा कीता है, छिनक में वासे। इस तरह कहा जा सकता है कि बड़ी छेती ही उस जगह दे उते बंदा बहादुर काबज हो गया। पानी पत कर नाल मजारे पुण बंदे ने सिंह उतारे। पानी पत दे विच करनाल दे विच इन्हां दोवां थावां दे उते फिर बंदे बहादुर ने अपने बहुते सारे सिंघां दा टिका कीता। हर द्वार पुर शहर सहारन अंबाले लोकीन संभारन। हर द्वार तो लैके सहारनपुर शहर दे तक अंबाले दे विच इन्हां सारियां जगह नूं कवि जी बयान करदे ने कि बंदे बहादुर ने सांभिया। पुण सरांद की वड्डी दीवानी दई विनोद सिंह को जानी। ते सरांद जड़ा इलाका सी ओदी वड्डी दीवानी ओदी वड्डी जड़ी हकूमत सी बंदे बहादुर ने विनोद सिंह नू दिती। कोर खेतर के गिरद नवाही फतेह सिंह को सौंप्यो चाही। कुरुक्षेत्र दा आला दुआला सारे दा सारा बड़े उत्साह दे नाल बंदे बहादुर ने फतेह सिंह नू सौंप्या, ओदी संभाल दे विच कीता। मून कहां सी अरहंसार साबो क्या को दयो संभार। इस तो अलावा मूनक हांसी हंसार साबो के दे रहन वाले जेडे सिंह सन ए सारा ओना नू संभाले। माद देश जो और अपारे फूल सुतन को दयो संभारे। जड़ा के अपार मद दा इलाका सी ओ सारे दा सारा फूल वंश दे विच जेडे अगे फूल दे पुत्र सन ओना नू दिता। लुधियाने का गिरदा जेतो राम सिंह को दिनो तेतो। पूरे दा पूरा लुधियाने दा जेड़ा इलाका सी ए राम सिंह नू दे दिता। देश दुआबा दयो मजलें। ते कवि जी बयान कर देने के जेड़ा पूरा इलाका सी दुआबे दा ओ सारे दा सारा मजैल सिंघां दे हत्थां दे विच बंदे बहादुर ने सौंप दिता। बंदे खालसे दा मुड़ राज कीता जालम देश तो मार नसौंदा ए पिंड छड नठे मुसलमान डर दे खौफ सब दे दिलानू आउंदा ए। पानी पत करनाल तरावड़ी ते झंडे सिंघा दे मुड़ चलाउंदा ए। हर द्वार तोड़ी मल देश लिया घोड़ा कुरुक्षेत्र लो फिरौंदा ए। आस पास दे देश ते हुक्म हासल फतेह सिंह सरदार चलाउंदा ए। दिता सौंप अंबाले दा गिरद सारा बाज सिंह टकायुग रौंदा ए। मोन कहां सी हिसार पटनेर सरसा साबो क्या दे ताई देवाउंदा ए। फूल क्या नू मालवा देश दिता ठाणे सिंघां दे ताई पवाउंदा ए। लुधियाने दे गिरद दा देश सारा राम सिंह सरदार दबौंदा है। दित्ती फेर सरहंद बिनोद सिंह नू, दिन खुशी दे नाल लंघाउंदा है। सारा मुल्क पवाद दा सने बांगर, रूप चंद क्या ताई सपौंदा है। दिता माजा दुआबा मजालिया नू, बंदा रेड़का कुल मकाउंदा है। कवि करतार सिंह जी कलास वाली बयान कर दे ने के दोबारा बंदे बहादुर ने इलाकिया नू सांभिया ते वक्रे वक्रे सिंघा सरदारा नू उना इलाकिया दे मालक बंदे बहादुर ने बना दिता। आप चढ़ो बंदा फिर सैलें, ए सारा रेड़का झेड़ा मुका के ग्रंथाकार ज्ञानी ज्ञान सिंह जी बयान कर दे ने के फिर बंदा बहादुर सैर करन दे वास्ते चल पिया। तुरकण ते छुड़वायो सिंगण को दे देस, बंदे ने पुन गिरन में कार्यो जाए परवेश। तुरकां तो इलाकियां नू छुड़ा के सिंगां नू देन तो बाद ग्रंथाकार ज्ञानी ज्ञान सिंह जी बयान कर दे ने के सैर करन दे वास्ते बंदा बहादुर पहाड़ां दे विच जा वड़े। मृग सिंह यह गरड़ ते बिहंग बाज ते जैस, बंदे ते तब तुरक सब डारत रहे मन तैस। ग्रंथाकार ज्ञानी ज्ञान सिंह जी बयान कर दे ने के जिमे हिरण शेर तो सप गरड़ तो ते पंछी छोटे बाज तो डरदे ने, इसे प्रकार दे नाल जेड़े सारे तुरक ने बंदे बहादुर तो इस प्रकार दे नाल डर के रेंदे ने। शाह बहादुर बादशाह दखण दिश मशगूल, उस वेले बहादुर शाह जेड़ा के हिंदुस्तान दा बादशाह सी, ग्रंथाकार जी बयान करदे ने के दखण दे इलाके दे वल बहुत ज्यादा रुझा होया सी। रैत मुहिमण के वेखे रहयो पंजाबै पूल, उस पासे जंगा दे विच ओ ज्यादातर रुझा रहा, इस करके ग्रंथाकार जी बयान करदे ने के पंजाब दे इलाके नू बिलकुल भुल गए। डरते सब अमीर पी नहीं करावत चित, बंदे कावड़ दब दबा सब पर परियो अमित। ग्रंथाकार जी बयान कर दे ने के वड्डे वड्डे जेड़े अमीर ने ओ भी बहुत ज्यादा डर के रेंदे ने, ओ भी कदे बंदे बहादुर दे वास्ते बादशाह नू कहिंदे नहीं हन। कवि जी बयान कर दे ने के हर एक जगह दे उते बहुता वड्डा दबदबा वड्डी ताक बंदे बहादुर दे पई रही। राज सिंघण को फिर पायो देश पंजाब मजार, उगराही कर खा वही तौर हाकमी सार। पूरे दे पूरे पंजाब दे इलाके दे उते दोबारा ग्रंथाकार जी बयान कर दे ने के सिंघा दा राज हो गया, इस करके कवि जी बयान कर दे ने के सारे सिंह फिर हाकमी दे ढंग दे नाल टके उगरा के तेनू खांदे ने। दसवें हिस्से का टका सिंह सर्ब युग राहे, ग्रंथाकार जी बयान कर दे ने के दसवें हिस्से दे पैसिया नू उगरा के सारे सिंह एक जगह दे उते एकत्र कर दे सन। माता टिग पहुंचावही नित प्रति दिल्ली माहे, दसवें हिस्से दे जेड़े सारे पैसे सन ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਮਾਤਾ ਸੁੰਦਰੀ ਜੀ ਦੇ ਕੋਲ ਦਿੱਲੀ ਦੇ ਵਿੱਚ ਸਿੰਘ ਹਮੇਸ਼ਾ ਪੁਚਾਇਆ ਕਰਦੇ ਸਨ। ਬੰਦਾ ਮੰਡੀ ਵਿੱਚ ਰਹਾਵੇ ਭੂਪਤ ਸਭ ਬਿਦ ਸੇਵ ਕਮਾਵੇ। ਹੁਣ ਬੰਦਾ ਬਹਾਦਰ ਮੰਡੀ ਦੇ ਵਿੱਚ ਆਪਣਾ ਵਿਸੇਵਾ ਕਰਕੇ ਰਹਿ ਰਿਹਾ ਹੈ। ਮੰਡੀ ਦਾ ਜਿਹੜਾ ਰਾਜਾ ਹੈ ਉਹ ਹਰ ਇੱਕ ਪ੍ਰਕਾਰ ਦੇ ਨਾਲ ਬੰਦੇ ਬਹਾਦਰ ਦੀ ਸੇਵਾ ਕਰਦਾ। ਨਿਸ ਦਿਨ ਨਰ ਨਾਰੀ ਬੋਆ ਮੈਂ ਬੰਦੇ ਟਿਗ ਬੋ ਪੇਟ ਚੜਾ ਮੈਂ। ਨਿਤਾ ਪ੍ਰਤੀ ਦਿਨ ਬ ਦਿਨ ਰੋਜ ਬਹੁਤੀਆਂ ਸਾਰੀਆਂ ਔਰਤਾਂ ਬਹੁਤੇ ਸਾਰੇ ਪੁਰਸ਼ ਬੰਦੇ ਬਹਾਦਰ ਦੇ ਕੋਲ ਆਉਂਦੇ ਨੇ, ਆਣ ਕੇ ਮੱਥਾ ਟੇਕਦੇ ਨੇ ਤੇ ਅਪਾਰ ਭੇਟਾਵਾਂ ਰੱਖਦੇ ਨੇ। ਕਰਾਮਾਤ ਬੋ ਬਿਦ ਕੀ ਬੰਦਾ ਲੋਗਣ ਕੋ ਦਿਖ ਰਾਏ ਅਮੰਦਾ। ਤੇ ਕਵੀ ਜੀ ਬਿਆਨ ਕਰਦੇ ਨੇ ਕਿ ਲੋਕਾਂ ਨੂੰ ਬਹੁਤੀਆਂ ਸਾਰੀਆਂ ਜਿਹੜੀਆਂ ਚੰਗੀਆਂ ਕਰਾਮਾਤਾਂ ਨੇ ਉਹ ਬੰਦਾ ਬਹੁਤ ਵਿਧੀ ਦੇ ਨਾਲ ਕਰ ਕਰਕੇ ਦਿਖਾਉਂਦਾ। ਕਰੈ ਕਾਮਨਾ ਸਭ ਕੀ ਪੂਰਨ ਬਿਤ ਸੁਤ ਸਦਨ ਤੁਰਨ। ਕਿਉਂਕਿ ਬੰਦਾ ਬਹਾਦਰ ਆਪਣੀਆਂ ਕਰਾਮਾਤਾਂ ਅਜ਼ਮਤਾਂ ਦੇ ਨਾਲ ਸਾਰਿਆਂ ਮਨੁੱਖਾਂ ਦੀਆਂ ਮਨੋ ਕਾਮਨਾਵਾਂ ਨੂੰ ਪੂਰਨ ਕਰਦਾ। ਜਿਹੜਾ ਕੋਈ ਬਿਤ ਮੰਗਦਾ ਭਾਵ ਕੇ ਧਨ ਮੰਗਦਾ ਓਹਨੂੰ ਧਨ ਦਿੰਦਾ। ਜੇ ਕੋਈ ਪੁੱਤਰ ਦੀ ਮੰਗ ਕਰਦਾ ਓਹਦੇ ਘਰ ਪੁੱਤਰ ਪੈਦਾ ਹੋ ਜਾਂਦਾ। ਬੰਦੇ ਬਹਾਦਰ ਦੇ ਵਰਦਾਨ ਦੇ ਨਾਲ ਇਸ ਤੋਂ ਇਲਾਵਾ ਜਿਹੜਾ ਕੋਈ ਚੰਗਾ ਘਰ ਮੰਗਦਾ ਓਹਨੂੰ ਘਰ ਮਿਲ ਜਾਂਦਾ। ਜਿਹੜਾ ਕੋਈ ਔਰਤ ਮੰਗਦਾ ਕਿ ਮੇਰਾ ਵਿਆਹ ਹੋ ਜਾਵੇ ਓਹਦਾ ਵਿਆਹ ਹੋ ਜਾਂਦਾ। ਇਸ ਕਰਕੇ ਕਵੀ ਜੀ ਬਿਆਨ ਕਰਦੇ ਨੇ ਕਿ ਸਾਰਿਆਂ ਲੋਕਾਂ ਦੀਆਂ ਮਨੋ ਕਾਮਨਾ ਨੂੰ ਬੰਦਾ ਬਹਾਦਰ ਪੂਰਨ ਕਰਨ ਲੱਗਾ। ਤਬ ਬੰਦੇ ਇੱਕ ਥੜਾ ਬਣਾਇਓ ਕੋਟ ਗੁਰੂ ਕਾ ਨਾਮ ਤਰਾਇਓ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਫਿਰ ਉਸ ਜਗ੍ਹਾ ਦੇ ਉੱਤੇ ਬੰਦੇ ਬਹਾਦਰ ਨੇ ਇੱਕ ਥੜਾ ਬਣਵਾਇਆ ਜਿਸ ਥੜੇ ਦਾ ਨਾਮ ਉਹਨੇ ਗੁਰੂ ਕਾ ਕੋਟ ਰੱਖਿਆ। ਤਿਸੀ ਠੌਰ ਮਾਥਾ ਟਿਕਵਾਵੇ ਪੂਜਾ ਤਿਸ ਹੀ ਕੀ ਕਰਵਾਵੇ। ਉਸੇ ਜਗ੍ਹਾ ਦੇ ਉੱਤੇ ਲੋਕਾਂ ਨੂੰ ਮੱਥਾ ਟੇਕਣ ਦਾ ਆਦੇਸ਼ ਕਰਦਾ ਸੀ। ਕਵੀ ਜੀ ਬਿਆਨ ਕਰਦੇ ਨੇ ਕਿ ਸਾਰੀ ਦੀ ਸਾਰੀ ਪੂਜਾ ਉਸ ਥੜੇ ਦੇ ਹੀ ਕਰਵਾਈ ਜਾਂਦੀ ਸੀ। ਆਵਲਾ ਮੰਨਤ ਸਭ ਨਰ ਨਾਰੀ ਕਰਤ ਤਿਸੀ ਜਾਗਾ ਕੀ ਪਾਰੀ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸਿਰਫ ਉਸ ਵੇਲੇ ਦੀ ਹੀ ਇਹ ਗੱਲ ਨਹੀਂ ਹੈ, ਅਜੇ ਤੱਕ ਵੀ ਉਸ ਜਗ੍ਹਾ ਦੀ ਮੰਨਤਾ ਜਿਹੜੀ ਹੈ ਇਸਤਰੀਆਂ ਤੇ ਪੁਰਸ਼ ਬਹੁਤੇ ਕਰਦੇ ਨੇ। ਕਵੀ ਜੀ ਬਿਆਨ ਕਰਦੇ ਨੇ ਉਸ ਜਗ੍ਹਾ ਦੀ ਜਿਹੜੀ ਭਾਰੀ ਪੂਜਾ ਹੈ ਹੁਣ ਵੀ ਹੁੰਦੀ। ਗੁਰੂ ਤਹਾਂ ਬੰਦਾ ਕਹਿਲਾਇਓ ਕੋਟ ਗੁਰੂ ਕਾ ਬੋ ਬਿਦ ਤਾਇਓ। ਬੰਦਾ ਉਸ ਜਗ੍ਹਾ ਦੇ ਉੱਤੇ ਗੁਰੂ ਕਹਾਇਆ, ਇਸ ਕਰਕੇ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਓਹਦਾ ਬਣਾਇਆ ਹੋਇਆ ਜਿਹੜਾ ਥੜਾ ਹੈ ਉਹ ਵੀ ਗੁਰੂ ਕਾ ਕੋਟ ਹੀ ਵਿਦਿਤ ਹੋਇਆ, ਭਾਵ ਕੇ ਬਹੁਤ ਜ਼ਿਆਦਾ ਮਸ਼ਹੂਰ ਹੋਇਆ। ਬੰਦਾ ਵਿੱਚ ਮੰਡੀ ਜਾ ਕੇ ਰਹਿਣ ਲੱਗਾ ਸੋਹਣੀ ਇਸਤਰੀ ਨਾਲ ਨਿਹਾਲ ਹੋਇਆ। ਰਾਜਾ ਟਹਿਲ ਕਰੇ ਵਾਂਗ ਟਹਿਲੂਆਂ ਦੇ ਜੋ ਕਹੇ ਸੋ ਆਗਿਆ ਪਾਲ ਹੋਇਆ। ਹੋਰ ਮਨ ਦੇਸ ਦੇ ਨਰ ਨਾਰੀ ਬੰਦਾ ਸਿੱਧ ਮਸ਼ਹੂਰ ਵਿਸਾਲ ਹੋਇਆ। ਕਰਾਮਾਤ ਵਿਖਾਲ ਦਾ ਨਿਤ ਨਵੀਂ ਮਸ਼ਹੂਰ ਬਹੁਤਾ ਇਸੇ ਚਾਲ ਹੋਇਆ। ਦੁੱਧ ਪੁੱਤ ਤੇ ਲਕਸ਼ਮੀ ਬਖਸ਼ ਦੇਂਦਾ ਉੱਤੇ ਜਿਸ ਦੇ ਆਣ ਦਿਆਲ ਹੋਇਆ। ਲੋਕ ਆਖਦੇ ਅਸਾਂ ਦੇ ਭਾਗ ਚੰਗੇ ਸਾਨੂੰ ਠਾਕੁਰ ਜੀ ਦਾ ਜਮਾਲ ਹੋਇਆ। ਇੱਕ ਥੜਾ ਵੱਡਾ ਬਣਵਾਇਓ ਸੂ ਗੁਰੂ ਕੋਟ ਕਰ ਨਾਮ ਉਤਾਲ ਹੋਇਆ। ਹੁਣ ਤੀਕ ਪਹਾੜੀਏ ਕਰਨ ਪੂਜਾ ਬੰਦਾ ਸਿੱਧ ਵਲੀ ਕਲੀ ਕਾਲ ਹੋਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜਿਹੜਾ ਉਹ ਥੜਾ ਬਣਾਇਆ ਪਹਾੜੀਏ ਲੋਕ ਅਜੇ ਤੱਕ ਵੀ ਉਸ ਥੜੇ ਦੀ ਪੂਜਾ ਕਰਦੇ ਨੇ। ਤਾਰਾ ਸੋ ਸਿਕੰਦਰੇ ਪਰ ਹੈ ਕੋਠਾ ਗੁਰ ਕਾ ਪੀਤੇ ਰਰ ਹੈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਸਿਕੰਦਰ ਤਾਰਾ ਦੇ ਉੱਤੇ ਉਹ ਸਥਿਤ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਗੁਰੂ ਕਾ ਕੋਠਾ ਵੀ ਉਸ ਜਗ੍ਹਾ ਨੂੰ ਆਖਿਆ ਜਾਂਦਾ ਹੈ। ਗੁਰ ਗੋਬਿੰਦ ਸਿੰਘ ਪੀਤਾ ਸੈਰ ਮਹੀਨਾ ਇੱਕ ਕੀਆ ਮਹਾ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਪਹਿਲੇ ਸਮੇਂ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਇੱਕ ਮਹੀਨਾ ਤੱਕ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਸੈਰ ਕੀਤੀ ਸੀ। ਦੁਤੀ ਠੌਰ ਬੰਦੇ ਕੀ ਮੰਡੀ ਹੈ ਜੋ ਸਿਲਾ ਕਹਾਵਤ ਚੰਡੀ। ਦੂਜੀ ਠੌਰ ਦੂਜੀ ਜਗ੍ਹਾ ਮੰਡੀ ਦੇ ਵਿੱਚ ਸ਼ਹਿਰ ਦੇ ਵਿੱਚ ਹੈ। ਹੈ ਜੋ ਸਿਲਾ ਕਹਾਵਤ ਚੰਡੀ ਜਿਹਨੂੰ ਕਵੀ ਜੀ ਬਿਆਨ ਕਰਦੇ ਨੇ ਕਿ ਚੰਡੀ ਸਿਲਾ ਆਖਿਆ ਜਾਂਦਾ ਹੈ। ਅੱਗੇ ਜਾ ਕੇ ਕਵੀ ਜੀ ਇਸ ਦਾ ਖੁਲਾਸਾ ਕਰਨਗੇ। ਜਾਂ ਇਹ ਸਿਲਾ ਪਰ ਭਜਨ ਕਰੰਤਾ ਮਾਨਤ ਜਗ ਅਵ ਤਾਹੇ ਪੂਜੰਤਾ। ਜਿਹੜੀ ਸਿਲਾ ਦੇ ਉੱਤੇ ਜਿਹੜੀ ਚਟਾਨ ਦੇ ਉੱਤੇ ਬੈਠ ਕੇ ਬੰਦਾ ਬਹਾਦਰ ਭਜਨ ਕਰਿਆ ਕਰਦਾ ਸੀ ਮਾਨਤ ਜਗ ਅਵ ਤਾਹੇ ਪੂਜੰਤਾ, ਉਹਨੂੰ ਸਿਲਾ ਨੂੰ ਦੁਨੀਆ ਮੰਨਦੀ ਹੈ, ਉਹਦੀ ਪੂਜਾ ਵੀ ਕਰਦੀ। ਤਵ ਬੰਦੇ ਕੀਆ ਤੀਆ ਸੁਤ ਜਾਇਓ ਨਾਮ ਜੁਝਾਰ ਸਿੰਘ ਬਿਦ ਤਾਇਓ। ਇਸੇ ਸਮੇਂ ਦੌਰਾਨ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬੰਦੇ ਬਹਾਦਰ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਜਿਸ ਆਪਣੇ ਪੁੱਤਰ ਦਾ ਨਾਮ ਬੰਦੇ ਬਹਾਦਰ ਨੇ ਜੁਝਾਰ ਸਿੰਘ ਰੱਖਿਆ। ਭਾਵ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਵਿੱਚੋਂ ਇੱਕ ਦਾ ਨਾਮ ਜੁਝਾਰ ਸਿੰਘ ਸੀ, ਇਸ ਕਰਕੇ ਬੰਦੇ ਬਹਾਦਰ ਨੇ ਆਪਣੇ ਪੁੱਤਰ ਦਾ ਨਾਮ ਜੁਝਾਰ ਸਿੰਘ ਰੱਖਿਆ। ਸਤਰਾਂ ਸੈ ਸਤਾਹਠੇ ਮਾਹੀ ਹਾੜ ਮਾਸ ਸਿਤ ਨੌਮੀ ਤਾਹੀ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ 1767 ਦੇ ਵਿਚ ਹਾੜ ਦੇ ਮਹੀਨੇ ਦੇ ਵਿਚ ਜਦੋਂ ਕਿ ਨੌਮੀ ਦੀ ਥਿਤ ਸੀ, ਭਾਵ ਕੇ ਚਾਨਣੇ ਪੱਖ ਦੀ ਨੌਵੀਂ ਸੀ।
ਤੈਂ ਤੇ ਕਰਨ ਹੇਤ ਪੁਣ ਸੈਲੈ ਬੰਦੇ ਲੀਆ ਚੰਬੇ ਕਾ ਗਲੈ।
ਫਿਰ ਬੰਦੇ ਬਹਾਦਰ ਨੇ ਸੈਰ ਕਰਨ ਦੇ ਵਾਸਤੇ ਉਥੋਂ ਅੱਗੇ ਤਿਆਰੀ ਕੀਤੀ ਹੈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਚੰਬੇ ਦੇ ਵੱਲ ਉਹ ਚਲਾ ਗਿਆ ਬੰਦਾ ਬਹਾਦਰ, ਚੰਬੇ ਦੇ ਰਸਤੇ ਨੂੰ ਅਖਤਿਆਰ ਕਰਦਾ ਹੈ।
ਪਰੇ ਹੈ ਸਕੰਦਰੀ ਤਾਰ ਕੋਲੋਂ ਕੋਠਾ ਗੁਰੂ ਕਾ ਪੀਓ ਦੇ ਨਾਲ ਹੋਇਆ। ਉਥੇ ਰਹੇ ਸਨ ਗੁਰੂ ਦਸਮੇਸ਼ ਜੀ ਪੀ ਇਹ ਪੀ ਦੱਸਣਾ ਦਿਲੋਂ ਖਿਆਲ ਹੋਇਆ। ਬੰਦਾ ਵਾਂਗ ਗ੍ਰਸਤੀਆਂ ਰਹਿਣ ਲੱਗਾ ਗਰਭ ਇਸਤਰੀ ਨੂੰ ਉਸੇ ਸਾਲ ਹੋਇਆ। 1769 ਦੀ ਹਾੜ ਨੌਮੀ ਉਹਨੂੰ ਚੰਦ ਵਰਗਾ ਸੋਹਣਾ ਬਾਲ ਹੋਇਆ। ਦੋਵੇਂ ਜੀ ਖੁਸ਼ੀ ਹੋਏ ਦੇਖ ਪੁੱਤਰ ਘਰ ਨੰਦ ਦੇ ਜੋ ਨੰਦ ਲਾਲ ਹੋਇਆ। ਗੱਲ ਮੰਡੀ ਦੀ ਇਹ ਕਰਤਾਰ ਸਿੰਘਾ ਅੱਗੇ ਸੁਣੋ ਚੰਬੇ ਜਿਹੜਾ ਨਾਲ ਹੋਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ, ਇਹ ਤੇ ਮੰਡੀ ਦੀ ਗਾਥਾ ਸੁਣਾਈ ਹੈ। ਅੱਗੋਂ ਚੰਬੇ ਦੇ ਵਿੱਚ ਕੀ ਵਾਪਰਿਆ ਉਹਦਾ ਅਗਲਾ ਹਾਲ ਮੈਂ ਬਿਆਨ ਕਰਦਾ। ਟਿਗ ਚੰਬੇ ਪਹੁੰਚੋ ਜਾਏ ਜਬੈ ਪਤ ਚੰਬੇ ਕਾ ਸੁਣ ਡਰਿਓ ਤਬੈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ, ਜਦੋਂ ਚੰਬੇ ਦੇ ਲਾਗੇ ਪਹੁੰਚਿਆ ਤੇ ਚੰਬੇ ਦੇ ਰਾਜੇ ਨੂੰ ਖਬਰ ਮਿਲੀ ਹੈ ਤੇ ਬੰਦੇ ਦਾ ਆਉਣਾ ਸੁਣ ਕੇ ਚੰਬੇ ਦਾ ਰਾਜਾ ਬਹੁਤ ਜ਼ਿਆਦਾ ਡਰ ਗਿਆ, ਕਿਉਂਕਿ ਪਿੱਛੇ ਇਤਿਹਾਸ ਦੇ ਵਿੱਚ ਐਸਾ ਜ਼ਿਕਰ ਹੋ ਚੁੱਕਾ ਹੈ ਕਿ ਚੰਬੇ ਦੇ ਰਾਜੇ ਨੇ ਬੰਦੇ ਬਹਾਦਰ ਨੂੰ ਕੈਦ ਕਰਕੇ ਪਿੰਜਰੇ ਦੇ ਵਿੱਚ ਪਾਇਆ ਸੀ ਤੇ ਤੁਰਕਾਂ ਨੂੰ ਫੜਾਉਣਾ ਚਾਹੁੰਦਾ ਸੀ। ਇਸ ਕਰਕੇ ਬੰਦਾ ਜਦੋਂ ਪਹੁੰਚਿਆ ਤੇ ਚੰਬੇ ਦਾ ਰਾਜਾ ਬਹੁਤ ਜ਼ਿਆਦਾ ਡਰ ਦੇ ਨਾਲ ਭੈ ਭੀਤ ਹੋ ਗਿਆ। ਨਿਜ ਪਠਿਓ ਬਜੀਰੈ ਬੋਲਿਐਸੈ ਤੁਮ ਮਿਲੋ ਯਾ ਗਾਰੀ ਜਾਏ ਤਿਸੈ। ਚੰਬੇ ਦੇ ਰਾਜੇ ਨੇ ਆਪਣੇ ਵਜ਼ੀਰ ਨੂੰ ਆਪਣੇ ਕੋਲ ਬੁਲਾਇਆ। ਵਜ਼ੀਰ ਨੂੰ ਕਹਿਣ ਲੱਗਾ, ਇਸ ਤੋਂ ਪਹਿਲਾਂ ਕਿ ਬੰਦਾ ਬਹਾਦਰ ਇੱਥੇ ਪਹੁੰਚੇ ਤੂੰ ਕਹਿੰਦਾ ਅਗਲ ਵਾਂਢੀ ਜਾ ਕੇ ਉਸ ਨੂੰ ਮੇਰੇ ਵੱਲੋਂ ਮਿਲ। ਪ੍ਰਥਮ ਮੈਂ ਤੁਮ ਟਾਰਿਓ ਤਾਂ ਕਿ ਮੈਂ ਨਹੀਂ ਬੰਦਾ ਚੰਬੇ ਆਏ ਜੇ ਮੈਂ। ਆਪਣੇ ਵਜ਼ੀਰ ਨੂੰ ਚੰਬੇ ਦਾ ਰਾਜਾ ਸਮਝਾ ਕੇ ਕਹਿੰਦਾ ਕਿ ਸਾਰਿਆਂ ਤੋਂ ਪਹਿਲੀ ਗੱਲ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੰਦੇ ਨੂੰ ਟਾਲ ਕੇ ਪਿਛਾਂ ਮੋੜ ਦੇਣਾ ਤਾਂ ਕਿ ਅੱਗੇ ਨਾ ਆਵੇ, ਤਾਂ ਕਿ ਚੰਬੇ ਦੇ ਵਿੱਚ ਉਹ ਦਾਖਲ ਨਾ ਹੋਵੇ। ਕਹਿੰਦਾ ਪਹਿਲੀ ਗੱਲ ਹੈ ਤੇ ਦੂਸਰੀ ਫੇਰ ਦੱਸਦਾ ਹੈ। ਪਹਿਲੀ ਗੱਲ ਟਾਲਣ ਦੇ ਵਾਸਤੇ ਉਸ ਨੂੰ ਸਮਝਾਉਂਦਾ। ਉੱਚੀਆਂ ਨੀਵੀਆਂ ਲੰਘਦਾ ਘਾਟੀਆਂ ਨੂੰ ਗਿਆ ਚੰਬੇ ਦੀ ਵੱਲ ਸਿਧਾਰ ਬੇਲੀ। ਅੱਗੋਂ ਰਾਜੇ ਨੂੰ ਬੰਦੇ ਦੀ ਖਬਰ ਹੋਈ ਹੋਇਆ ਚਿੱਤ ਦੇ ਵਿੱਚ ਲਾਚਾਰ ਬੇਲੀ। ਉਹ ਜਾਣਦਾ ਸੀ ਉਹਦੇ ਕਰਤਬਾਂ ਨੂੰ ਬੰਦਾ ਹੈ ਬੁਰਾ ਬੁਰਿਆਰ ਬੇਲੀ। ਮਤਾ ਰਾਜ ਮੇਰਾ ਆਣ ਖੋ ਲਵੇ ਮੈਨੂੰ ਮਾਰ ਕੇ ਦੇ ਨਿਕਾਰ ਬੇਲੀ। ਇਹ ਸੋਚ ਕੇ ਉਸਨੇ ਸੱਦ ਲਿਆ ਕਰੇ ਨਾਲ ਵਜ਼ੀਰ ਵਿਚਾਰ ਬੇਲੀ। ਜਾ ਅੱਗੋਂ ਵਾਲੀ ਕੋਈ ਫੰਦ ਕਰਕੇ ਪਿਛਾਂ ਦੇ ਬਲਾ ਨੂੰ ਟਾਰ ਬੇਲੀ। ਲੈ ਕੇ ਆ ਗਿਆ ਆਣ ਵਜ਼ੀਰ ਮਿਲਿਆ ਕਹਿੰਦਾ ਕਿ ਜਾ ਬੰਦੇ ਬਹਾਦਰ ਨੂੰ ਕਿਸੇ ਪ੍ਰਕਾਰ ਦੇ ਨਾਲ ਟਾਲ ਕੇ ਪਿਛਾਂ ਮੋੜ ਦੇ। ਜਬ ਨਾਹ ਟਰੈ ਤਬ ਐਸ ਕਰਿਓ ਬਹੁ ਮੇਲ ਭਲੇ ਤਿਸ ਸੰਗ ਕਰਿਓ। ਪਰ ਕਹਿੰਦਾ ਹੈ ਚੰਬੇ ਦਾ ਰਾਜਾ ਵਜ਼ੀਰ ਨੂੰ ਕਿ ਜੇਕਰ ਕਿਸੇ ਤਰੀਕੇ ਦੇ ਨਾਲ ਉਹ ਨਾ ਟਲਿਆ ਤੇ ਫਿਰ ਭਲੇ ਪ੍ਰਕਾਰ ਦੇ ਨਾਲ ਉਹਦੇ ਨਾਲ ਮਿਲਾਪ ਕਰ ਲੈ, ਭਾਵ ਕਿ ਮੇਰੇ ਵੱਲੋਂ ਕਹਿ ਦੇਵੇਂ ਕਿ ਮੈਂ ਉਹਦਾ ਦਾਸ ਬਣਿਆ। ਨਿਜ ਸੰਗ ਲਵਾਏ ਲਿਆਏ ਯਹਾਂ ਮਿਲ ਹੈ ਹਮ ਕਰ ਹੈ ਸੇਵ ਮਹਾਂ। ਉਹਨੂੰ ਸਤਕਾਰ ਦੇ ਨਾਲ ਵਜ਼ੀਰ ਲੈ ਕੇ ਇਸ ਜਗ੍ਹਾ ਦੇ ਉੱਤੇ ਮੇਰੇ ਕੋਲ ਪਹੁੰਚ ਜਾਵੇ, ਆਪਾਂ ਸਾਰੇ ਮਿਲ ਕੇ ਉਹਦਾ ਸਤਕਾਰ ਕਰਾਂਗੇ, ਉਹਦੀ ਵੱਡੀ ਸੇਵਾ ਕਰਾਂਗੇ। ਜਬ ਬੰਦੇ ਪਾਸ ਵਜ਼ੀਰ ਗਇਓ ਕਰ ਬੰਧਨ ਆਓ ਕੁਛ ਭੇਟ ਦਇਓ। ਵਜ਼ੀਰ ਚੰਬੇ ਦੇ ਰਾਜੇ ਦੀ ਆਪਣੇ ਰਾਜੇ ਦੀ ਆਗਿਆ ਨੂੰ ਪ੍ਰਾਪਤ ਕਰਕੇ ਬੰਦੇ ਬਹਾਦਰ ਦੇ ਕੋਲ ਪਹੁੰਚਿਆ। ਆਣ ਕੇ ਬੰਦੇ ਬਹਾਦਰ ਦੇ ਚਰਨਾਂ ਦੇ ਉੱਤੇ ਉਹਨੇ ਮੱਥਾ ਟੇਕਿਆ ਤੇ ਭੇਟਾ ਅਰਪਣ ਕੀਤੀ। ਜੋ ਕਰ ਸਲਾਹ ਵਹਿ ਘਰੋਂ ਆਇਓ ਸੋ ਬੰਦੇ ਖੁਦ ਸੁਣਾਏ ਦਇਓ। ਤੇ ਜਿਹੜੀ ਘਰ ਦੇ ਵਿੱਚੋਂ ਰਾਜੇ ਦੇ ਨਾਲ ਸਲਾਹ ਕਰਕੇ ਵਜ਼ੀਰ ਆਇਆ ਸੀ। ਇਸ ਤੋਂ ਪਹਿਲਾਂ ਕਿ ਵਜ਼ੀਰ ਕੁਝ ਆਖਦਾ, ਕਵੀ ਜੀ ਬਿਆਨ ਕਰਦੇ ਨੇ ਉਹਦੀ ਸਾਰੀ ਕੀਤੀ ਹੋਈ ਸਲਾਹ ਬੰਦੇ ਬਹਾਦਰ ਨੇ ਖੁਦ ਆਪਣੇ ਆਪ ਹੀ ਉਹਨੂੰ ਸੁਣਾ ਦਿੱਤੀ ਕਿ ਇਸ ਤਰ੍ਹਾਂ ਦੀ ਰਾਜੇ ਦੇ ਨਾਲ ਤੂੰ ਸਲਾਹ ਕਰਕੇ ਆਇਆ। ਸੁਣ ਹੈ ਬਿਸਮਾਦ ਵਜ਼ੀਰ ਰਹਿਓ, ਬੰਦੇ ਕੋ ਤਿੰਨ ਵੱਡ ਪੀਰ ਲਿਓ। ਸੁਣ ਕੇ ਬੰਦੇ ਬਹਾਦਰ ਦੀ ਗੱਲ ਨੂੰ ਵਜ਼ੀਰ ਬਹੁਤ ਜ਼ਿਆਦਾ ਹੈਰਾਨ ਹੋਇਆ, ਵਿਸਮਾਦ ਹੋ ਗਿਆ। ਬੰਦੇ ਬਹਾਦਰ ਨੂੰ ਵੱਡਾ ਵਲੀ ਤੇ ਬਹੁਤ ਵੱਡਾ ਉਸ ਵਜ਼ੀਰ ਨੇ ਫਿਰ ਪੀਰ ਮੰਨਿਆ। ਲੈ ਕੇ ਆ ਗਿਆ ਵਜ਼ੀਰ ਮਿਲਿਆ, ਜ਼ਰ ਨਕਦੀ ਨਜ਼ਰ ਗੁਜ਼ਾਰ ਬੇਲੀ, ਸੁਖ ਸਾਂਦ ਪੁੱਛੀ ਸਾਰੀ ਰਾਜੇ ਵੱਲੋਂ, ਹੱਥ ਜੋੜ ਕੀਤੀ ਨਮਸਕਾਰ ਬੇਲੀ। ਘਰੋਂ ਆਇਆ ਸੀ ਕਰ ਸਲਾਹ ਜਿਹੜੀ, ਬੰਦੇ ਦੱਸ ਦਿੱਤੀ ਆਉਂਦੇ ਸਾਰ ਬੇਲੀ। ਬੰਦਾ ਜ਼ਾਹਿਰਾ ਪੀਰ ਵਜ਼ੀਰ ਡਿਠਾ, ਫਿਰ ਲਈਆਂ ਪ੍ਰਦਖਣਾ ਚਾਰ ਬੇਲੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ ਕਿ ਜ਼ਾਰਾ ਪੀਰ ਮੰਨ ਕੇ ਬੰਦੇ ਬਹਾਦਰ ਨੂੰ ਵਜ਼ੀਰ ਨੇ ਮੱਥਾ ਟੇਕਿਆ ਤੇ ਚਾਰ ਪਰਕਰਮਾ ਕੀਤੀਆਂ ਬੰਦੇ ਬਹਾਦਰ ਦੀਆਂ। ਨਿਜ ਸੰਗ ਲੈ ਕਰ ਆਇਓ ਜਬੈ, ਮਗ ਮੇ ਇਕ ਨਾਲਾ ਚੜਿਓ ਤਬੈ। ਹੱਥ ਜੋੜ ਕੇ ਅਰਜ ਕੀਤੀ ਹੈ ਕਿ ਕਿਰਪਾ ਨੂੰ ਧਾਰਨ ਕਰੋ, ਮੇਰਾ ਰਾਜਾ ਕਹਿੰਦਾ ਕਿ ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ, ਮੈਂ ਦਾਸ ਬਣਿਆ ਅੱਜ ਤੋਂ, ਕਿਰਪਾ ਕਰਕੇ ਤੁਸੀਂ ਮੇਰੇ ਨਾਲ ਚੱਲੋ। ਕਵੀ ਜੀ ਬਿਆਨ ਕਰਦੇ ਨੇ ਕਿ ਵਜ਼ੀਰ ਆਪਣੇ ਨਾਲ ਲੈ ਕੇ ਜਦੋਂ ਚੰਬੇ ਦੇ ਵੱਲ ਆ ਰਿਹਾ ਸੀ, ਰਸਤੇ ਦੇ ਵਿੱਚ ਇੱਕ ਬਹੁਤ ਵੱਡਾ ਨਾਲਾ ਜਿਹੜਾ ਕਿ ਵੱਡਾ ਨਦੀ ਦੇ ਵਰਗਾ ਸੀ, ਉਹ ਚੜਿਆ ਹੋਇਆ ਸੀ, ਪਾਣੀ ਬਹੁਤ ਜ਼ਿਆਦਾ ਉਹਦੇ ਵਿੱਚ ਭਰਿਆ ਹੋਇਆ ਸੀ। ਨਹਿ ਕਿਸ਼ਤੀ ਤਬ ਤੈ ਕੋ ਮਿਲੇ, ਇਮ ਕਯੋ ਵਜ਼ੀਰਾਂ ਹੋਏ ਖਲੇ। ਉਸ ਨਦੀ ਨੂੰ ਲੰਘਣ ਦੇ ਵਾਸਤੇ ਕਵੀ ਜੀ ਬਿਆਨ ਕਰਦੇ ਨੇ ਕਿਸ਼ਤੀ ਚਾਹੀਦੀ ਸੀ, ਪਰ ਉਸ ਵੇਲੇ ਕੋਈ ਕਿਸ਼ਤੀ ਦਾ ਜ਼ਰੀਆ ਨਾ ਬਣ ਸਕਿਆ। ਉਸ ਜਗ੍ਹਾ ਦੇ ਉੱਤੇ ਕੰਡੇ ਦੇ ਉੱਤੇ ਖੜੇ ਹੋ ਕੇ ਫਿਰ ਚੰਬੇ ਦੇ ਰਾਜੇ ਦੇ ਵਜ਼ੀਰ ਨੇ ਇਸ ਤਰ੍ਹਾਂ ਆਖਿਆ, ਹਮ ਬਾਤ ਸੁਣੀ ਇੱਕ ਔਰ ਪਲੀ, ਜਗ ਮਾਹ ਜੋ ਕਹੀਅਤ ਸਾਧ ਬਲੀ। ਜਾਣ ਬੁੱਝ ਕੇ ਵਜ਼ੀਰ ਨੇ ਆਖਿਆ ਬੰਦੇ ਬਹਾਦਰ ਨੂੰ, ਕਹਿੰਦਾ ਕਿ ਮੈਂ ਇੱਕ ਭਲੀ ਚੰਗੀ ਜਿਹੜੀ ਗੱਲ ਹੈ ਉਹ ਸੁਣੀ ਹੋਈ ਹੈ ਕਿ ਦੁਨੀਆਂ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਬਲੀ ਤਾਕਤ ਵਾਲਾ ਸਾਧ ਕਹਾਉਂਦੇ ਨੇ, ਵੈਪਾਰ ਕਰ ਪਾਵ ਸਾਗਰ ਤੇ, ਨਿਗਮਾਗਮ ਕਹਿ ਉਜਾਗਰ ਤੇ। ਕਹਿੰਦਾ ਕਿ ਜਿਹੜੇ ਪੂਰਨ ਸਾਧ ਹੁੰਦੇ ਨੇ, ਸੁਣਿਆ ਕਿ ਉਹ ਇਸ ਭਵ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਪਾਰ ਮਨੁੱਖ ਨੂੰ ਲੰਘਾ ਦਿੰਦੇ ਨੇ, ਜਿੰਨੇ ਵੀ ਨਿਗਮਾਗਮ ਨੇ ਭਾਵ ਕੇ ਜਿੰਨੇ ਵੀ ਵੇਦ ਸ਼ਾਸਤਰ ਨੇ, ਉਹ ਪ੍ਰਗਟ ਰੂਪ ਦੇ ਵਿੱਚ ਐਸਾ ਬਿਆਨ ਕਰਦੇ ਨੇ। ਯੈ ਨਦੀ ਵਿਚਾਰੀ ਤੁਛ ਕਹਾਂ, ਤੁਮ ਕਰੋ ਪਾਰ ਮੋਹੇ ਅਬੈ ਯਹਾਂ। ਤੇ ਵਜ਼ੀਰ ਕਹਿੰਦਾ ਬੰਦੇ ਬਹਾਦਰ ਨੂੰ, ਇਹ ਛੋਟੀ ਜੀ ਵਿਚਾਰੀ ਨਦੀ ਤੁਹਾਡੇ ਸਾਹਮਣੇ ਕੀ ਹੈ, ਕਿਉਂਕਿ ਤੁਸੀਂ ਵੀ ਇੱਕ ਪੂਰਨ ਸਾਧੂ ਹੋ, ਕਿਰਪਾ ਨੂੰ ਤਾਰਨ ਕਰਕੇ ਫਿਰ ਇਸ ਨਦੀ ਨੂੰ ਆਪਾਂ ਦੋਵੇਂ ਪਾਰ ਕਿਉਂ ਨਹੀਂ ਕਰ ਲੈਂਦੇ। ਇਸ ਪ੍ਰਕਾਰ ਦੇ ਨਾਲ ਵਜ਼ੀਰ ਨੇ ਆਖਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਹ ਸਵਾਰਤਾ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ, ਮਨੋ ਤਨੋ ਵਜ਼ੀਰ ਆ ਸਿੱਖ ਹੋਇਆ, ਹੋਇਆ ਸ਼ਹਿਰ ਨੂੰ ਲੈ ਤਿਆਰ ਬੇਲੀ, ਅੱਗੋਂ ਆਉਂਦਿਆਂ ਨੂੰ ਨਦੀ ਹੜ ਆਈ, ਐਸੀ ਰਹੀ ਦੇ ਉਹ ਵਿਚਕਾਰ ਬੇਲੀ। ਬੇੜੀ ਨਹੀਂ ਸੀ ਉਸ ਦੇ ਵਿੱਚ ਕੋਈ, ਮੂੰਹ ਕਹਿਆ ਵਜ਼ੀਰ ਉਚਾਰ ਬੇਲੀ, ਇਸ ਨਦੀ ਵਿਚਾਰੀ ਦੀ ਗੱਲ ਕੀਏ ਸੰਤ ਕਰ ਦਿੰਦੇ ਪਾਵ ਪਾਰ ਬੇਲੀ। ਕਹਿੰਦਾ ਕਿ ਇਸ ਨਦੀ ਦੀ ਕੀ ਗੱਲ ਹੈ, ਸੁਣਿਆ ਕਿ ਸੰਤ ਤੇ ਪਾਵ ਸਾਗਰ ਤੋਂ ਪਾਰ ਲੰਘਾ ਦਿੰਦੇ। ਤਬ ਬੰਦਾ ਸਿਲ ਪਰ ਬੈਠ ਗਇਓ, ਨਿਜ ਸੰਗ ਵਜ਼ੀਰ ਬਿਠਾਏ ਲਇਓ। ਕੰਡੇ ਦੇ ਨਾਲ ਇੱਕ ਬਹੁਤ ਵੱਡੀ ਸਿਲਾ ਪਈ ਸੀ, ਇੱਕ ਚਟਾਨ ਪਈ ਸੀ। ਬੰਦਾ ਬਹਾਦਰ ਉਸ ਸਿਲਾ ਦੇ ਉੱਤੇ ਆਪ ਬੈਠ ਗਿਆ, ਆਪਣੇ ਨਾਲ ਸਿਲਾ ਦੇ ਉੱਤੇ ਉਸ ਵਜ਼ੀਰ ਨੂੰ ਵੀ ਬਿਠਾ ਲਿਆ। ਵੈ ਸਿਲਾ ਤਰੀ ਜਿਮ ਤਰੀ ਤਰੈ, ਪਿਖ ਅਚ ਰਜ ਪਾਇਓ ਵਜ਼ੀਰ ਖਰੈ। ਕਵੀ ਜੀ ਬਿਆਨ ਕਰਦੇ ਨੇ ਕਿ ਬੰਦੇ ਬਹਾਦਰ ਨੇ ਜਦੋਂ ਸਿਲਾ ਨੂੰ ਚਟਾਨ ਨੂੰ ਹੁਕਮ ਦਿੱਤਾ, ਉਹ ਇਸ ਪ੍ਰਕਾਰ ਦੇ ਨਾਲ ਪਾਣੀ ਦੇ ਉੱਤੇ ਤੈਰਨ ਲੱਗੇ ਜਿਸ ਪ੍ਰਕਾਰ ਦੇ ਨਾਲ ਕੋਈ ਬੇੜੀ ਜਿਹੜੀ ਹੈ ਉਹ ਪਾਣੀ ਦੇ ਉੱਤੇ ਤਰਦੀ ਹੈ। ਪਿਖ ਅਸਚਰਜ ਪਾਇਓ ਵਜ਼ੀਰ ਖਰੈ, ਉਸ ਵੇਲੇ ਵਜ਼ੀਰ ਇਸ ਬੰਦੇ ਬਹਾਦਰ ਦੇ ਕਰਾਮਾਤ ਨੂੰ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ। ਉਹਦੀ ਰਮਜ਼ ਦੀ ਗੱਲ ਨੂੰ ਬੁੱਝ ਗਿਆ, ਬੰਦਾ ਹੈ ਸੀ ਬੜਾ ਹੁਸ਼ਿਆਰ ਬੇਲੀ। ਇੱਕ ਕੰਡੇ ਉਹ ਲੈ ਕੇ ਸਿਲ ਵੱਡੀ, ਝੱਟ ਵਿੱਚ ਨਦੀ ਦਿੱਤੀ ਡਾਰ ਬੇਲੀ। ਬਾਹੋਂ ਫੜ ਵਜ਼ੀਰ ਨੂੰ ਨਾਲ ਲੈ ਕੇ, ਹੋਇਆ ਸਿਲ ਉੱਤੇ ਅਸਵਾਰ ਬੇਲੀ। ਬੇੜੀ ਵਾਂਗ ਵੱਡੀ ਸਿਲ ਤਰਨ ਲੱਗੀ, ਹੋਏ ਝੱਟ ਨਦੀ ਲੰਘ ਪਾਰ ਬੇਲੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ ਕਿ ਸਿਲਾ ਜਿਹੜੀ ਸੀ ਉਹ ਬੇੜੀ ਦੇ ਵਾਂਗ ਪਾਣੀ ਤੇ ਤੈਰੀ ਤੇ ਲੰਘ ਕੇ ਪਾਰ ਹੋਈ। ਦਿਸ ਚੰਬੇ ਸੋ ਚੱਲ ਪਾਰ ਗਈ, ਅਬ ਲਓ ਪੀ ਸੋ ਤਹ ਆਹੇ ਪਈ। ਉਹ ਸਿਲਾ ਦੀ ਅਸਵਾਰੀ ਕਰਕੇ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਬੰਦਾ ਬਹਾਦਰ ਪਾਰ ਗਿਆ। ਕਵੀ ਜੀ ਬਿਆਨ ਕਰਦੇ ਨੇ ਅਬ ਲਓ ਪੀ ਸੋ ਤਾਂ ਹੀ ਪਈ, ਅਜੇ ਤੱਕ ਵੀ ਉਸ ਜਗ੍ਹਾ ਦੇ ਉੱਤੇ ਉਹ ਜਿਹੜੀ ਸਿਲਾ ਹੈ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਪਈ ਹੋਈ ਹੈ। ਹੈ ਰੰਗ ਸਿਆਹ ਗਜ ਛੈ ਲੰਬੀ, ਚੌੜੀ ਗਜ ਪਾਂਚਕ ਹੈ ਥੰਬੀ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਉਸ ਸਿਲਾ ਦੇ ਬਾਰੇ ਲਿਖਦੇ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਸ਼ਾਹ ਰੰਗ ਦੀ ਹੈ ਉਹ ਜਿਹੜੀ ਸਿਲਾ ਪਈ ਹੋਈ ਹੈ, ਭਾਵ ਕਿ ਉਹ ਬਹੁਤ ਜ਼ਿਆਦਾ ਕਾਲੇ ਰੰਗ ਦੀ ਹੈ, 6 ਗਜ ਲੰਬੀ ਹੈ ਉਹ ਸਿਲਾ ਤੇ 5 ਗਜ ਉਹ ਚੌੜੀ ਹੈ। ਜਿਹੜੀ ਸਿਲਾ ਅਜੇ ਤੱਕ ਵੀ ਕਵੀ ਜੀ ਬਿਆਨ ਕਰਦੇ ਨੇ ਉਸ ਜਗ੍ਹਾ ਦੇ ਉੱਤੇ ਪਈ ਹੋਈ ਹੈ। ਚੰਬੇ ਵਿੱਚ ਹੋਇਆ ਮਸ਼ਹੂਰ, ਸਾਰੇ ਆਉਣ ਦੇਖਣ ਨੂੰ ਨਰ ਨਾਰ ਬੇਲੀ। ਬੰਦੇ ਲਿਆ ਪਹਾੜ ਨਿਵਾ ਪੈਰੀ, ਸਿੱਖ ਬਣੇ ਬੰਦਈ ਹਜ਼ਾਰ ਬੇਲੀ। ਉਸ ਸਿਲਾ ਨੂੰ ਪੂਜਦਾ ਦੇਸ ਸਾਰਾ, ਹੁਣ ਤੀਕ ਚੱਲੀ ਆਉਂਦੀ ਕਾਰ ਬੇਲੀ। 9 ਗਜ ਲੰਬੀ 7 ਗਜ ਚੌੜੀ, ਕਾਲੇ ਰੰਗ ਦੀ ਹੈ ਚਮਕਦਾਰ ਬੇਲੀ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ 9 ਗਜ ਲੰਬੀ ਤੇ 7 ਗਜ ਚੌੜੀ ਦੱਸਦੇ ਨੇ, ਪਰ ਰੰਗ ਕਾਲਾ ਉਹ ਸਿਲਾ ਦਾ ਬਿਆਨ ਕਰਦੇ ਨੇ। ਦੂਜੇ ਪਾਸੇ ਇਹਨਾਂ ਨੇ 6 ਗਜ ਲੰਬੀ ਤੇ 4 ਗਜ ਚੌੜੀ ਉਸ ਨੂੰ ਲਿਖਿਆ। ਪੂਜਤ ਜਗ ਮੇਲਾ ਪੀ ਭਰ ਹੈ, ਆਵਤ ਸੋ ਮੰਨਤ ਪੀ ਬਰ ਹੈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਪੂਜਾ ਵੀ ਹੁੰਦੀ ਹੈ ਉਸ ਜਗ੍ਹਾ ਦੇ ਉੱਤੇ, ਮੇਲਾ ਵੀ ਵੱਡਾ ਲੱਗਦਾ ਹੈ, ਜਿਹੜਾ ਕੋਈ ਆਣ ਕੇ ਮੰਨਤ ਮੰਗਦਾ ਓਹਦੀ ਮੰਨਤ ਵੀ ਪੂਰੀ ਹੁੰਦੀ। ਇੱਕ ਸਾਧ ਉਦਾਸੀ ਰਾਇਓ ਤਹਾ, ਤਿੰਨ ਸਿਰ ਚੰਦ ਕਾ ਨਾਮ ਕਹਾ। ਕਵੀ ਜੀ ਬਿਆਨ ਕਰਦੇ ਨੇ ਇਸ ਤੋਂ ਬਾਅਦ ਇੱਕ ਸਾਧੂ ਉਦਾਸੀ ਉਸ ਜਗ੍ਹਾ ਦੇ ਉੱਤੇ ਰਹਿਣ ਲੱਗਾ। ਉਹਨੇ ਇੱਕ ਵੱਖਰੀ ਹੀ ਰੀਤੀ ਦੇ ਨਾਲ ਇਸ ਨੂੰ ਕਹਿਣਾ ਸ਼ੁਰੂ ਕੀਤਾ। ਕਹਿੰਦੇ ਨੇ ਕਿ ਉਦਾਸੀ ਸਾਧ ਨੇ ਉਹ ਸਿਲਾ ਚਟਾਨ ਦੇ ਨਾਲ ਸ੍ਰੀ ਚੰਦ ਦਾ ਨਾਮ ਜੋੜ ਦਿੱਤਾ। ਇਹ ਸ੍ਰੀ ਚੰਦ ਦੀ ਸਿਲਾ ਹੈ। ਇਸ ਤੇ ਬਿਨ ਜਾਣ ਲੋਕ ਕਿਛੂ ਕਹਿ ਸ੍ਰੀ ਚੰਦ ਕੀ ਸਿਲਾ ਤਿਸੂ। ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਇਸ ਕਰਕੇ ਬਗੈਰ ਜਾਣੇ ਤੋਂ ਕਈ ਜਿਹੜੇ ਲੋਕ ਨੇ ਉਹ ਸ੍ਰੀ ਚੰਦ ਦੀ ਸਿਲਾ ਵੀ ਉਸ ਨੂੰ ਕਹਿੰਦੇ ਨੇ। ਅਸਲੋ ਵਹਿ ਬੰਦੇ ਕੇ ਰਿਹਾ ਹੈ ਇਹ ਚੰਬੇ ਕੇ ਬਹੁ ਲੋਕ ਕਹਿ। ਭਾਵੇਂ ਕਿ ਸ੍ਰੀ ਚੰਦ ਦੀ ਸਿਲਾ ਉਸ ਨੂੰ ਆਖਿਆ ਜਾਂਦਾ ਪਰ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਅਸਲ ਦੇ ਵਿਚ ਉਹ ਸਿਲਾ ਬੰਦੇ ਬਹਾਦਰ ਦੀ ਹੀ ਹੈ ਕਿਉਂਕਿ ਚੰਬੇ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਬੰਦੇ ਬਹਾਦਰ ਦਾ ਨਾਮ ਹੀ ਲੈਂਦੇ ਨੇ। ਉਹਦੀ ਸਿਲਾ ਹੈ ਜਿਹੜਾ ਕਿਸ ਤਰੀਕੇ ਦੇ ਨਾਲ ਇਸ ਤੋਂ ਲੰਘ ਕੇ ਨਦੀ ਤੋਂ ਪਾਰ ਹੋਇਆ ਸੀ। ਅਰ ਵਿਚ ਸਾਖੀਆਂ ਸਿੱਖਣ ਪੀ ਹਮ ਤਾਰੀਖਣ ਮੈਂ ਪਿਖਣ ਕੀ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਇਸ ਤੋਂ ਇਲਾਵਾ ਜਿਹੜੀਆਂ ਸਿੱਖਾਂ ਦੀਆਂ ਲਿਖੀਆਂ ਹੋਈਆਂ ਸਾਖੀਆਂ ਨੇ ਉਹਨਾਂ ਦੇ ਵਿਚ ਵੀ ਹੋਰ ਵੀ ਬੜੀਆਂ ਤਾਰੀਖਾਂ ਦੇ ਵਿਚ ਮੈਂ ਇਸੇ ਤਰ੍ਹਾਂ ਹੀ ਲਿਖਿਆ ਦੇਖਿਆ। ਜਨ ਸ੍ਰੀ ਚੰਦ ਕੀ ਪਾਖਤ ਜੇ ਵਹਿ ਕੂਰ ਪਾਖ ਕਿਛ ਰਾਖਤ ਥੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਿਹੜਾ ਮਨੁੱਖ ਸ੍ਰੀ ਚੰਦ ਦੀ ਸਿਲਾ ਉਸ ਨੂੰ ਆਖਦਾ ਉਹ ਕੁਝ ਝੂਠਾ ਪੱਖ ਧਾਰਨ ਕਰਕੇ ਐਸੀ ਗੱਲ ਕਹਿੰਦਾ ਐਸਾ ਨਹੀਂ ਹੈ। ਪਿਖ ਸਿਲਾ ਤਰਾਵਣ ਕੀ ਸ਼ਕਤੀ ਨਿਪਤਾਰੀ ਬੰਦੇ ਕੀ ਭਗਤੀ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸਿਲਾ ਤਰਾਉਣ ਦੀ ਸ਼ਕਤੀ ਨੂੰ ਦੇਖ ਕੇ ਤੇ ਹੋਰ ਕਰਾਮਾਤਾਂ ਨੂੰ ਦੇਖ ਕੇ ਰਾਜੇ ਨੇ ਚੰਬੇ ਦੇ ਨੇ ਆਪਣੀ ਗਲਤੀ ਦੀ ਮਾਫੀ ਮੰਗੀ ਤੇ ਫਿਰ ਬੰਦੇ ਬਹਾਦਰ ਦੀ ਭਗਤੀ ਨੂੰ ਧਾਰਨ ਕੀਤਾ ਉਹਦਾ ਸੇਵਕ ਬਣ ਗਿਆ। ਸ਼ਰਦਾ ਤਰ ਤਾਹੇ ਟਿਕਾਏ ਲਾਇਓ ਬੰਦੇ ਕਾ ਭੂਪਤ ਸਿੱਖ ਪਾਇਓ। ਬੰਦੇ ਬਹਾਦਰ ਦਾ ਸੇਵਕ ਬਣ ਗਿਆ ਚੰਬੇ ਦਾ ਰਾਜਾ। ਫਿਰ ਹੱਥ ਜੋੜ ਕੇ ਸ਼ਰਧਾ ਨੂੰ ਧਾਰਨ ਕਰਕੇ ਉਹਨੇ ਬੇਨਤੀ ਕੀਤੀ ਹੈ ਕਿ ਕਿਰਪਾ ਨੂੰ ਧਾਰਨ ਕਰਕੇ ਤੁਸੀਂ ਮੇਰੇ ਨਗਰ ਚੰਬੇ ਦੇ ਵਿਚ ਹੀ ਨਿਵਾਸ ਕਰੋ। ਇਹ ਵੇਖ ਵਜ਼ੀਰ ਹੈਰਾਨ ਹੋਇਆ ਭੇਜੀ ਆਉਂਦਿਆਂ ਰਾਜੇ ਨੂੰ ਸਾਰ ਬੇਲੀ। ਰਾਜਾ ਆਣ ਮਿਲਿਆ ਅੱਗੋਂ ਬਾਹਰ ਸ਼ਹਿਰੋਂ ਭੇਟਾ ਲੈ ਕੇ ਜ਼ਰ ਜਹਾਰ ਬੇਲੀ। ਗੱਲਾਂ ਸੁਣ ਵਜ਼ੀਰ ਤੋਂ ਰਾਹੇ ਦੀਆਂ ਚੰਬਾ ਪਤ ਹੋ ਰਿਹਾ ਬਲਿਹਾਰ ਬੇਲੀ। ਸ਼ਾਨ ਸ਼ੌਕ ਦੇ ਨਾਲ ਲੈ ਗਿਆ ਮੈਲੀ ਗੱਲ ਪਾ ਕੇ ਫੁੱਲਾਂ ਦੇ ਹਾਰ ਬੇਲੀ। ਬੜੇ ਸਤਿਕਾਰ ਦੇ ਨਾਲ ਆਪਣੇ ਰਾਜ ਮਹੱਲਾਂ ਦੇ ਵਿਚ ਬੰਦੇ ਬਹਾਦਰ ਨੂੰ ਲੈ ਕੇ ਰਾਜਾ ਪਹੁੰਚੇ। ਬਹੁ ਸੈਰ ਕਰਿਓ ਤੇ ਸੈਲੈ ਕਾ ਨਹੀਂ ਸੰਸੈ ਰਾਖਿਓ ਗੈਲੈ ਕਾ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਫਿਰ ਤਰ੍ਹਾਂ ਤਰ੍ਹਾਂ ਦੇ ਪਹਾੜਾਂ ਦੀ ਬੜੀ ਸੈਰ ਬੰਦੇ ਬਹਾਦਰ ਨੂੰ ਰਾਜੇ ਨੇ ਕਰਵਾਈ ਹੈ ਨਹੀਂ ਸੰਸਾ ਰਾਖਿਓ ਗੈਲੇ ਕਾ। ਕਵੀ ਜੀ ਬਿਆਨ ਕਰਦੇ ਨੇ ਕਿ ਬੰਦਾ ਬਹਾਦਰ ਇੰਨਾ ਜ਼ਿਆਦਾ ਉਸ ਜਗ੍ਹਾ ਦੇ ਉੱਤੇ ਪ੍ਰਸੰਨ ਹੋ ਗਿਆ ਕਿ ਪਿਛਲੇ ਪਾਸੇ ਦਾ ਉਹਨੇ ਚੇਤਾ ਹੀ ਭੁਲਾ ਦਿੱਤਾ। ਤਹ ਨਾਰੀ ਭਰੀ ਸਮ ਆਹ ਖਰੀ ਅਤ ਸੁੰਦਰ ਮੰਦਰ ਗੁਣਨ ਭਰੀ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਮੰਡੀ ਦੀ ਰਹਿਣ ਵਾਲੀ ਇੱਕ ਔਰਤ ਦੇ ਨਾਲ ਬੰਦੇ ਬਹਾਦਰ ਨੇ ਪਹਿਲਾ ਵਿਆਹ ਕਰਵਾਇਆ ਸੀ ਜਿਹਦੇ ਵਿੱਚੋਂ ਇੱਕ ਪੁੱਤਰ ਪੈਦਾ ਹੋਇਆ। ਗ੍ਰੰਥਾਕਾਰ ਜੀ ਨੇ ਬਿਆਨ ਕੀਤਾ ਕਿ ਜੁਝਾਰ ਸਿੰਘ ਉਸ ਦਾ ਨਾਮ ਰੱਖਿਆ। ਹੁਣ ਜਦੋਂ ਚੰਬੇ ਦੇ ਵਿੱਚ ਰਹਿ ਰਿਹਾ ਹੈ ਚੰਬੇ ਦੇ ਵਿੱਚ ਵੀ ਇੱਕ ਚੰਗੀ ਪਰੀ ਵਰਗੀ ਇਸਤਰੀ ਉਸ ਨੇ ਦੇਖੀ ਹੈ। ਬਹੁਤ ਸੁੰਦਰ ਜਿਹੜੀ ਹੈ ਕਵੀ ਜੀ ਬਿਆਨ ਕਰਦੇ ਨੇ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਗੁਣਾਂ ਦੇ ਨਾਲ ਭਰੀ ਹੋਈ ਹੈ। ਗਜ ਗਮਨੀ ਰਮਣੀ ਕਾਮ ਕਲੈ, ਹਾਥੀ ਦੀ ਚਾਲ ਨੂੰ ਬਹੁਤ ਜ਼ਿਆਦਾ ਮਸਤ ਚਾਲ ਮੰਨਿਆ ਗਿਆ ਹੈ। ਇਸ ਕਰਕੇ ਜੇਕਰ ਕਿਸੇ ਦੀ ਸਮਾਨਤਾ ਦੇਣੀ ਹੋਵੇ, ਕਿਸੇ ਦੀ ਸੋਹਣੀ ਚਾਲ ਦਾ ਵਰਣਨ ਕਰਨਾ ਹੋਵੇ ਤੇ ਫਿਰ ਹਾਥੀ ਦੀ ਚਾਲ ਦਾ ਬਿਆਨ ਕੀਤਾ ਜਾਂਦਾ ਹੈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਹੁਣ ਉਸ ਔਰਤ ਦੀ ਸੁੰਦਰਤਾਈ ਦੇ ਬਾਰੇ ਲਿਖਦੇ ਨੇ। ਕਵੀ ਜੀ ਬਿਆਨ ਕਰਦੇ ਨੇ ਗਜ ਗਾਮਨੀ, ਜਿਸ ਤਰ੍ਹਾਂ ਹਾਥੀ ਤੁਰਦਾ ਮਸਤ ਚਾਲ ਦੇ ਨਾਲ, ਇਸ ਤਰ੍ਹਾਂ ਦੀ ਉਹਦੀ ਚਾਲ ਹੈ। ਰਮਣੀ ਕਾਲ ਕਲੈ, ਇਸ ਤੋਂ ਇਲਾਵਾ ਕਾਮ ਦੀ ਸ਼ਕਤੀ ਵਾਲੀ ਹੈ। ਮ੍ਰਿਗ ਲੋਚਨ ਮੋਚਨ ਕਾਂਜ ਪ੍ਰਭਾ, ਬਿਦ ਬਦਨੀ ਬਦਨੀ ਅਮੀ ਸ਼ਰਵਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਹਰਨ ਵਰਗੀਆਂ ਅੱਖਾਂ ਨੇ ਜਿਹੜੀਆਂ ਕਵਲ ਦੀ ਸੋਭਾ ਨੂੰ ਵੀ ਕੱਟਦੀਆਂ ਨੇ। ਇਸ ਤੋਂ ਇਲਾਵਾ ਚੰਦਰਮਾ ਵਰਗੇ ਮੁਖ ਵਾਲੀ ਹੈ, ਜਿਹਦੇ ਮੂੰਹ ਦੇ ਵਿੱਚੋਂ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਅੰਮ੍ਰਿਤ ਵਗਦਾ। ਤਿਲ ਪਰ ਛਬ ਤੂਲ ਤਿਲੋ ਤਮਨਾ, ਔਰ ਬਸੀ ਸਚੀ ਤੀਆ ਗੌਤਮ ਨਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਤਿਲੋਪਮਾ ਵੀ ਉਹਦੇ ਬਰਾਬਰ ਨਹੀਂ ਹੋਵੇਗੀ। ਇੱਕ ਅਪਸਰਾ ਦਾ ਨਾਮ ਹੈ ਤਿਲੋਤਮਾ, ਭਾਵ ਕਿ ਤਿਲੋਤਮਾ ਦੀ ਸੋਭਾ ਵੀ ਉਸ ਦੀ ਤਿਲ ਜਿੰਨੀ ਸੋਭਾ ਦੇ ਬਰਾਬਰ ਨਹੀਂ ਹੈ। ਇਸ ਤੋਂ ਇਲਾਵਾ ਉਰਵਸ਼ੀ ਵੀ ਇੱਕ ਅਪਸਰਾ ਦਾ ਨਾਮ ਹੈ, ਉਰਵਸ਼ੀ ਵੀ ਉਹਦੇ ਸਾਹਮਣੇ ਤੁੱਛ ਹੈ। ਸਚੀ ਇੰਦਰ ਦੀ ਇਸਤਰੀ ਦਾ ਨਾਮ ਹੈ, ਉਹ ਵੀ ਉਹਦੀ ਬਰਾਬਰੀ ਦੀ ਨਹੀਂ ਹੋਵੇਗੀ। ਗੌਤਮ ਰਿਖੀ ਦੀ ਅਹਲਿਆ ਇੱਕ ਔਰਤ ਮੰਨੀ ਗਈ ਹੈ, ਜਿਹੜੀ ਇਤਿਹਾਸਾਂ ਦੇ ਵਿੱਚ ਲਿਖਿਆ ਬਹੁਤ ਖੂਬਸੂਰਤ ਸੀ। ਕਵੀ ਜੀ ਬਿਆਨ ਕਰਦੇ ਨੇ ਕਿ ਗੌਤਮ ਦੀ ਜਿਹੜੀ ਇਸਤਰੀ ਅਹਲਿਆ ਹੈ, ਮੈਨੂੰ ਲੱਗਦਾ ਹੈ ਕਿ ਉਸ ਔਰਤ ਦੇ ਸਾਹਮਣੇ ਕੁਝ ਵੀ ਨਹੀਂ ਹੋਵੇਗੀ। ਪਿਖ ਕਾਮ ਤੀਆ ਜਿਹੇ ਲਾਜ ਤਰ, ਜਿਹੇਰ ਸੁਰਾਸੁਰ ਕਾਜ ਹਰ। ਕਾਮ ਦੇਵਤੇ ਨੂੰ ਸਾਰਿਆਂ ਤੋਂ ਸੁੰਦਰ ਮੰਨਿਆ ਜਾਂਦਾ, ਉਹਦੀ ਇਸਤਰੀ ਵੀ ਦੁਨੀਆਂ ਦੀ ਸਾਰੀਆਂ ਔਰਤਾਂ ਦੇ ਨਾਲੋਂ ਸੁੰਦਰ ਮੰਨੀ ਜਾਂਦੀ ਹੈ। ਕਵੀ ਜੀ ਬਿਆਨ ਕਰਦੇ ਨੇ ਕਾਮ ਦੀ ਇਸਤਰੀ ਜਿਹਦਾ ਨਾਮ ਰਤੀ ਹੈ, ਉਹ ਵੀ ਉਸ ਨੂੰ ਦੇਖ ਕੇ ਸ਼ਰਮ ਕਰਦੀ ਹੈ। ਜਿੰਨੇ ਵੀ ਦੇਵਤੇ ਨੇ ਤੇ ਜਿੰਨੇ ਵੀ ਰਾਕਸ਼ ਨੇ, ਉਹ ਵੀ ਆਪਣੇ ਕੰਮਾਂ ਕਾਰਾਂ ਨੂੰ ਛੱਡ ਦੇਣਗੇ ਉਸ ਦੀ ਸੁੰਦਰਤਾ ਦੇ ਸਾਹਮਣੇ। ਪਿਕ ਬੈਣੀ ਮੈਨ ਰੂਪਵਤੀ, ਜਤ ਖੋਏ ਤਰ ਜਿਹ ਜੋਏ ਜਤੀ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਕੋਇਲ ਵਰਗੇ ਬੋਲਾਂ ਵਾਲੀ ਹੈ, ਇਸ ਤੋਂ ਇਲਾਵਾ ਮੈਨਵਤੀ ਵਰਗੇ ਰੂਪ ਵਾਲੀ ਹੈ। ਮੈਨਵਤੀ ਸੰਬਰ ਦੀ ਰਾਣੀ ਸੀ, ਜਿਸਨੇ ਕ੍ਰਿਸ਼ਨ ਦੇ ਪੁੱਤਰ ਪ੍ਰਦਿਮਨ ਦੇ ਨਾਲ ਵਿਆਹ ਕਰਵਾਇਆ ਸੀ, ਉਹਦਾ ਨਾਮ ਸੀ ਮੈਨਵਤੀ। ਹੁਣ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਮੈਨਵਤੀ ਵੀ ਉਹਦੇ ਸਾਹਮਣੇ ਕੁਝ ਨਹੀਂ ਹੈ। ਇਸ ਪ੍ਰਕਾਰ ਦੇ ਨਾਲ ਚੰਬੇ ਦੀ ਉਹ ਔਰਤ ਜਿਹਦੇ ਉੱਤੇ ਬੰਦਾ ਬਹਾਦਰ ਮੋਹਿਤ ਹੋਇਆ, ਉਹਦੇ ਬਾਰੇ ਕਵੀ ਜੀ ਨੇ ਬਿਆਨ ਕੀਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਅਗਲੀ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਹ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ,
नानक दी जय नाम दान राखो ही परोय। जाही कुल ते प्रगट होय ताही कुल को नाम। पुन द्वादस गुरिंड कौ मेरी है पर नाम।